ਸਾਧਕਾ ਸੰਗ ਨਰਕ ਪਰ ਹਰੈ। ਸਾਧੂ ਦੀ ਸੰਗਤ ਕਰਕੇ ਨਰਕਾਂ ਦਾ ਤਿਆਗ ਹੋ ਜਾਂਦਾ, ਸਜ਼ਾ ਨਹੀਂ ਮਿਲਦੀ, ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ। ਕਿਰਪਾ ਅਕਾਲ ਪੁਰਖ ਦੀ ਹੀ ਹੁੰਦੀ ਹੈ। ਅਕਾਲ ਪੁਰਖ ਨੇ ਹੀ ਸਤਿਗੁਰੂ ਰੂਪ ਧਾਰਨ ਕੀਤਾ ਹੈ, ਸਤਿਗੁਰੂ ਨੇ ਹੀ ਮਹਾਤਮਾ ਬਣਾਇਆ, ਇੱਕ ਜੀਵ ਨੂੰ ਪਕੜ ਕੇ ਉਹਦੇ ਉੱਤੇ ਕਿਰਪਾ ਕਰਤੀ, ਉਹਨੂੰ ਮਹਾਤਮਾ ਬਣਾਤਾ। ਪ੍ਰਿੰਸੀਪਲ ਹੈ, ਪ੍ਰੋਫੈਸਰ ਹੈ, ਟੀਚਰ ਹੈ, ਪਰ ਮੋਨੀਟਰ ਵੀ ਹੈ। ਸਕੂਲ ਦੇ ਇੱਕ ਲਾਇਕ ਬੱਚੇ ਨੂੰ ਕਲਾਸ ਵਿੱਚ ਮੋਨੀਟਰ ਬਣਾ ਦਿੱਤਾ ਜਾਂਦਾ। ਮਹਾਤਮਾ ਤਾਂ ਇੱਕ ਮੋਨੀਟਰ ਨੇ, ਜਿਹੜੇ ਮੋਨੀਟਰ ਫਿਰ ਸਾਵਧਾਨ ਰੱਖਦੇ ਨੇ ਆਪਾਂ ਨੂੰ, ਬਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਇਹ ਸਾਰੀ ਕੁਝ ਬਖਸ਼ਿਸ਼ ਹੈ ਆਪਣੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ। ਸਾਧਕੈ ਸੰਗ ਈਹਾਂ ਊਹਾਂ ਸੁਹੇਲਾ, ਮਹਾਤਮਾ ਦੀ ਸੰਗਤ ਕਰਕੇ ਇੱਥੇ ਅਤੇ ਉੱਥੇ ਦੋਵਾਂ ਸਥਾਨਾਂ ਦੇ ਉੱਤੇ ਹੀ ਸੁਖੀ ਰਹਿੰਦਾ ਹੈ। ਸਾਧ ਸੰਗ ਵਿਛੜਤ ਹਰ ਮੇਲਾ, ਜਿਹੜਾ ਰੱਬ ਨਾਲੋਂ ਜੀਵ ਵਿਛੜਿਆ ਹੁੰਦਾ, ਜੋ ਸਾਧ ਸੰਗਤ ਕਰਨ ਲੱਗ ਜਾਵੇ, ਮਹਾਤਮਾ ਦੀ ਸੰਗਤ ਕਰੀ ਜਾਵੇ, ਸਤਿਗੁਰੂ ਜੀ ਦੇ ਕੋਲ ਆ ਕੇ ਬੈਠਦਾ ਰਹੇ, ਉਹ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬੈਸੀਠ। ਮਹਾਰਾਜ ਕਹਿੰਦੇ ਫਿਰ ਵਿਛੜੇ ਹੋਏ ਨੂੰ ਅਸੀਂ ਮੇਲ ਦਿੰਦੇ ਹਾਂ, ਸੰਗਤ ਵਿੱਚ ਬਹਿਣਾ ਪੈਂਦਾ। ਜੋ ਇੱਛਾ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ। ਸਾਧੂ ਸੰਗਤ ਕਰਦਿਆਂ ਜੋ ਵੀ ਫਲ ਆਪਾਂ ਚਾਹੁੰਦੇ ਹਾਂ ਉਹੀ ਮਿਲ ਜਾਂਦਾ। ਮਹਾਤਮਾ ਆਪਣੀ ਕਮਾਈ ਵਿੱਚੋਂ ਬਹੁਤ ਕੁਛ ਦੇ ਜਾਂਦੇ ਨੇ ਇਨਸਾਨ ਨੂੰ, ਭਾਵੇਂ ਵੀ ਸਾਡੀ ਕਮਾਈ ਨਹੀਂ, ਪਰ ਜਿਹੜੀ ਸਾਡੀ ਸੇਵਾ ਹੁੰਦੀ ਕੋਲ ਰਹਿੰਦਿਆਂ ਹੋਇਆਂ, ਸੁੱਤੇ ਸਿੱਧੀ ਮਿਲ ਜਾਂਦੀ ਹੈ। ਸੁੱਤੇ ਸਿੱਧ ਸੇਵਾ ਕਰਦਿਆਂ, ਜਿਵੇਂ ਮਹਾਤਮਾ ਦੀ ਚਰਨ ਚਾਪੀ ਕਰ ਰਹੇ ਸੀ ਅਸੀਂ, ਭਈ ਥਕਾਵਟ ਹੋ ਜਾਂਦੀ, ਬਹੁਤ ਜ਼ੋਰ ਬਹੁਤ ਲੱਗ ਜਾਂਦਾ, ਸੁੱਤੇ ਸਿੱਧੀ ਗੱਲ ਚੱਲ ਪਈ। ਇਹ ਗੱਲ ਚੱਲੀ ਕਿ ਵੀ ਜਿਹੜਾ ਮਹਾਤਮਾ ਦੇ ਪੈਰ ਥੱਲੇ ਕੋਈ ਕੀੜਾ ਮਰ ਜਾਂਦਾ ਜਾਂ ਕੋਈ ਹੋਰ ਸੁੱਤੇ ਸਿੱਧ, ਕਈ ਵਾਰ ਉਹ ਤੋਂ ਪਾਪ ਹੋ ਜਾਂਦਾ, ਜਾਂ ਮਹਾਤਮਾ ਕੋਈ ਬੜੇ ਪੁੰਨ ਦਾ ਕੰਮ ਕਰ ਦਿੰਦਾ ਕੋਈ, ਵੀ ਨਾਲੇ ਕਹਿੰਦੇ ਨੇ ਮਹਾਤਮਾ ਪਾਪ ਅਤੇ ਪੁੰਨ ਤੋਂ ਨਿਰਲੇਪ ਨੇ, ਉੱਨੀ ਪਾਪੀ ਆਖਣ ਨਾ ਹੈ। ਫਿਰ ਨਾਲੇ ਫਿਰ ਇਹਦੇ ਪਾਪ ਅਤੇ ਪੁੰਨ ਕਿਹਨੂੰ ਲੱਗਦੇ ਨੇ ਜਾ ਕੇ? ਮਹਾਤਮਾ ਕਹਿਣ ਲੱਗੇ ਜਿਹੜੇ ਮਹਾਤਮਾ ਦੀ ਨਿੰਦਿਆ ਕਰਦੇ ਨੇ ਨਾ, ਉਹ ਜਿੰਨੇ ਪਾਪ ਸੁੱਤੇ ਸਿੱਧ ਹੁੰਦੇ ਉਹ ਸਾਰੇ ਨਿੰਦਕ ਨੂੰ ਮਿਲ ਜਾਂਦੇ ਆ। ਨਿੰਦਕ ਉਹਦੇ ਪਾਪਾਂ ਨੂੰ ਲੈ ਜਾਂਦੇ ਨੇ ਅਤੇ ਪੁੰਨਾਂ ਨੂੰ ਉਹਦੇ ਸ਼ਰਧਾਲੂ ਲੈ ਜਾਂਦੇ ਨੇ, ਉਹ ਕਿਉਂਕਿ ਜਿਹੜੇ ਸੇਵਾ ਕਰਦੇ ਨੇ ਸੁੱਤੇ ਸਿੱਧ ਹੀ ਉਹ ਪੁੰਨ ਹੋ ਜਾਂਦੇ ਨੇ। ਇਸ ਕਰਕੇ ਬਹੁਤ ਹੀ ਅਮੀਰ ਵਿਅਕਤੀ ਜਿਹੜਾ ਹੁੰਦਾ ਹੈ, ਜਿਹੜਾ ਬੰਦਾ ਉਹਦੇ ਕੋਲ ਰਹਿੰਦਾ, ਉਹ ਸੁੱਤੇ ਸਿੱਧ ਹੀ ਕਹਿੰਦਾ ਉਹ ਆਹ ਕਾਰ ਸਾਡੀ ਖਟਾਰਾ ਜੀ ਖੜੀ ਹੈ, ਤੂੰ ਹੀ ਲੈ ਜਾ। ਹੁੰਦੀ ਤਾਂ ਵਧੀਆ ਹੀ ਹੈ, ਪਰ ਉਹਦੇ ਲਈ ਤਾਂ ਖਟਾਰਾ ਹੀ ਹੁੰਦੀ। ਉਹਨੂੰ ਥੋੜ੍ਹੇ ਬਹੁਤ ਪੈਸੇ ਦੇਣੇ ਵੀ ਔਖੇ ਨਹੀਂ ਹੁੰਦੇ, ਉਹਨੂੰ ਕੋਈ ਚੀਜ਼ ਦੇਣੀ ਵੀ ਨਹੀਂ ਔਖੀ। ਉਹ ਸੁੱਤੇ ਸਿੱਧ ਹੀ ਕਹਿੰਦਾ, ਰਾਜਾ ਮਹਾਰਾਜਾ ਜੇ ਹੋਵੇ, ਉਹ ਸੁੱਤੇ ਸਿੱਧ ਕਹਿੰਦਾ ਆਹ ਇੱਕ ਜ਼ਮੀਨ ਜੀ ਵਿਹਲੀ ਜੀ ਪਈ ਆ, 100 ਏਕੜ ਜੇ ਤੂੰ ਹੀ ਲੈ ਲਾ। 100 ਏਕੜ ਉਹ ਸੁਭਾਵਿਕ ਹੀ ਦੇ ਦਿੰਦਾ ਉਹਨੂੰ। ਮਹਾਤਮਾ ਕੋਲ ਵੀ ਇੰਨੀ ਕਮਾਈ ਇਕੱਠੀ ਹੋ ਜਾਂਦੀ ਹੈ, ਜੇ ਮਹਾਤਮਾ ਚਾਹੇ 7 ਅਰਬ ਬੰਦੇ ਨੂੰ ਅੱਜ ਇੱਕੋ ਟਾਈਮ ਤਾਰ ਸਕਦਾ, ਇੰਨੀ ਕਮਾਈ ਦਾ ਮਾਲਕ ਹੁੰਦਾ। ਪਰ ਕਿਉਂਕਿ ਇਹ ਹੁਕਮ ਤੋਂ ਬਾਹਰ ਨਹੀਂ ਜਾਂਦੇ, ਰੱਬ ਦੀ ਖੇਡ ਵਿੱਚ ਦਾਖਲ ਨਹੀਂ ਦਿੰਦੇ, ਇਸ ਕਰਕੇ ਨਹੀਂ ਕਰਨ ਨੂੰ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਕਰਨ ਵਾਸਤੇ ਤਾਂ ਜਦੋਂ ਮਰਜ਼ੀ ਜੋ ਮਰਜ਼ੀ ਕਰ ਸਕਦੇ। ਪਰ ਮਹਾਰਾਜ ਕਹਿੰਦੇ ਨੇ ਆਪਣੀ ਅਜਰ ਅਵਸਥਾ ਨੂੰ ਜਰ ਕੇ ਰੱਖਣਾ ਵੀ ਤਾਂ ਮਹਾਤਮਾ ਕੋਲੋਂ ਹੀ ਸਿੱਖਿਆ ਆਪਾਂ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਧੂ ਦੇ ਨਾਲ ਰਹਿਣ ਕਰਕੇ ਬੇਅਰਥ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ, ਸਭ ਕੁਛ ਪ੍ਰਾਪਤ ਹੁੰਦਾ। ਪਾਰ ਬ੍ਰਹਮ ਸਾਧ ਰਿਦ ਬਸੈ, ਪਾਰ ਬ੍ਰਹਮ ਜਦੋਂ ਬਸਦਾ ਹੀ ਵਾਹਿਗੁਰੂ ਉਹਦੇ ਹਿਰਦੇ ਵਿੱਚ ਹੈ, ਸਿਰਫ ਦੇਖਣ ਮਤ ਸਰੀਰ ਹੈ ਪਰ ਬੈਠਾ ਨਿਰੰਕਾਰ ਆਪ ਹੀ ਹੁੰਦਾ, ਕਿਉਂਕਿ ਆਪਣੀ ਇੰਨੀ ਉੱਚੀ ਅਵਸਥਾ ਜਾਂਦੀ ਨਹੀਂ, ਇਸ ਕਰਕੇ ਆਪਾਂ ਨੂੰ ਹੋਰ ਹੀ ਤਰ੍ਹਾਂ ਲੱਗਦੀਆਂ ਗੱਲਾਂ। ਪਰ ਜਿਨ੍ਹਾਂ ਦੀ ਇੰਨੀ ਉੱਚੀ ਅਵਸਥਾ ਚਲੀ ਜਾਂਦੀ ਹੈ, ਇਹ ਖੁਦ ਹੀ ਬ੍ਰਹਮ ਬਣ ਜਾਂਦੇ ਨੇ, ਉਹ ਬ੍ਰਹਮ ਆਪ ਹੀ ਦੇਹੀ ਵਿੱਚ ਪ੍ਰਵੇਸ਼ ਕਰ ਲੈਂਦਾ, ਆਪ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਹੋ ਜਾਂਦਾ ਹੈ। ਅਗਲੀ ਅਸ਼ਟਪਦੀ ਵਿੱਚ ਆਪਾਂ ਨੂੰ ਬ੍ਰਹਮ ਗਿਆਨ 'ਤੇ ਹੀ ਸਾਰਾ ਉਪਦੇਸ਼ ਕਰਨਗੇ ਮਹਾਰਾਜ। ਨਾਨਕ ਉਧਰੈ ਸਾਧ ਸੁਣ ਰਸੈ, ਸਾਧੂ ਦੀ ਰਸਨਾ ਤੋਂ ਸੁਣ ਕੇ ਉਪਦੇਸ਼ ਉਹ ਜੀਵ ਦਾ ਪਾਰ ਉਤਾਰਾ ਹੋ ਜਾਂਦਾ, ਕਿਉਂਕਿ ਪਾਰ ਬ੍ਰਹਮ ਸਾਧ ਰਿਦ ਬਸੈ। ਧੁਰ ਕੀ ਬਾਣੀ ਦੇ ਵਿੱਚ ਭੱਟਾਂ ਤੋਂ ਵੀ ਲਿਖਵਾਏ ਨੇ ਸਵਈਏ, ਧੁਰ ਕੀ ਬਾਣੀ ਦੇ ਵਿੱਚ ਬਾਬਾ ਸੁੰਦਰ ਜੀ ਤੋਂ ਵੀ ਸੱਦ ਲਿਖਵਾਈ ਹੈ। ਇਹ ਬ੍ਰਹਮ ਜੋ ਮਰਜ਼ੀ ਕਰ ਸਕਦਾ, ਕਿਸੇ ਦੇ ਰਾਹੀਂ ਮਰਜ਼ੀ ਬਾਣੀ ਨੂੰ ਹੀ ਪ੍ਰਗਟ ਕਰ ਛੱਡਦੇ ਨੇ, ਆਪਣੇ ਰਾਹੀਂ ਵੀ ਕਰ ਸਕਦੇ ਨੇ। ਤੂੰ ਬੋਲ ਬਈ, ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮੇਰੇ ਰਾਹੀਂ ਕਿਵੇਂ ਹੋ ਸਕਦਾ। ਬ੍ਰਹਮ ਹੈ ਜਿਹਦੇ ਮਰਜ਼ੀ ਸਿਰ 'ਤੇ ਹੱਥ ਰੱਖ ਕੇ ਹਉਂ ਨੂੰ ਮੇਟ ਕੇ ਆਪ ਹੀ ਵਿੱਚ ਬੋਲ ਪੈਂਦੇ ਨੇ। ਜਦੋਂ ਹੈ ਹੀ ਬ੍ਰਹਮ, ਜਦੋਂ ਜੀਵ ਬ੍ਰਹਮ ਦਾ ਹੀ ਤਾਂ ਰੂਪ ਹੈ, ਪਰ ਬਣਾਉਂਦੇ ਆਪ ਹੀ ਨੇ। ਸਾਧ ਕੈ ਸੰਗ ਸੁਣੋ ਹਰ ਨਾਉ, ਸਾਧੂ ਦੀ ਸੰਗਤ ਕਰਕੇ ਕਹਿੰਦੇ ਨਾਮ ਨੂੰ ਸੁਣਦਾ ਹਾਂ। ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਆ ਹੁਣ, ਆਮ ਬੰਦਿਆਂ ਲਈ ਤਾਂ ਵੀ ਕਥਾ ਹੋ ਰਹੀ ਹੈ, ਪਰ ਨਾਮ ਦੀ ਵਰਖਾ ਹੋ ਰਹੀ। ਇਹ ਨਾਮ ਹੀ ਤਾਂ ਹੁਣ ਮਿਲਦਾ ਆਪਾਂ ਨੂੰ। ਸਾਧ ਸੰਗ ਹਰ ਕੇ ਗੁਣ ਗਾਓ, ਸੁਤੇ ਸਿੱਧੀ ਸਾਧੂ ਦੇ ਨਾਲ ਮਿਲ ਕੇ, ਸਾਧ ਸੰਗਤ 'ਚ ਮਿਲ ਕੇ, ਸਤਿਗੁਰੂ ਕੋਲ ਬੈਠ ਕੇ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਹਨ। ਜਦੋਂ ਮਰਜ਼ੀ ਬੋਲੋ, ਜਲੇ ਹੈ, ਥਲੇ ਹੈ, ਪੀਤ ਹੈ, ਪੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਪੇਸ਼ ਹੈ, ਇਹ ਵਾਹਿਗੁਰੂ ਦੇ ਸਾਰੇ ਗੁਣ ਹਨ। ਸਾਧ ਕੈ ਸੰਗ ਨਾ ਮਨ ਤੇ ਵਿਸਰੈ, ਸਾਧੂ ਦੀ ਸੰਗਤ ਕੀਤਿਆਂ ਮਨ ਵਿੱਚੋਂ ਵਾਹਿਗੁਰੂ ਵਿਸਰਦਾ ਨਹੀਂ। ਸੰਸਾਰੀ ਕਿਸੇ ਬੰਦੇ ਨੂੰ ਜਿਹੇ ਜਿਹੇ ਨੂੰ ਮਿਲਦੇ ਆ, ਉਹੋ ਜਿਹੇ ਖਿਆਲਾਤ ਬਣ ਜਾਂਦੇ ਨੇ। ਅੱਜ ਦੀ ਦੁਨੀਆ ਸਾਰੀ ਫਿਲਮਾਂ ਦੇ ਮਗਰ ਲੱਗੀ ਹੋਣ ਕਰਕੇ ਸੰਸਾਰ ਦੇ ਲੋਕਾਂ ਨੂੰ ਮਿਲਾਂਗੇ, ਇਹਨਾਂ ਕੋਲੋਂ ਆਪਾਂ ਨੂੰ ਮਿਲਣਾ ਹੀ ਕੀ ਹੈ। ਦੇਖਣ ਨੂੰ ਤਾਂ ਆਪਾਂ ਨੂੰ ਇਉਂ ਲੱਗਦਾ ਕਿ ਆਪਾਂ ਬਹੁਤ ਉੱਚੇ ਉੱਠ ਗਏ, ਪਰ ਚਲੇ ਗਏ ਆਪਾਂ ਬਹੁਤ ਨੀਵੇਂ। ਦੇਖਣ ਮਾਤਰ ਲੱਗਦਾ ਕਿ ਅਸੀਂ ਬੜੇ ਉੱਚੇ ਚਲੇ ਗਏ, ਪਰ ਇਹ ਇੱਕ ਭੁਲੇਖਾ ਪੈ ਗਿਆ, ਜਾ ਰਿਹਾ ਨੀਵਾਂ ਅਤੇ ਕਹਿ ਰਿਹਾ ਮੈਂ ਬਹੁਤ ਉੱਚਾ ਉੱਠ ਗਿਆ ਹਾਂ। ਕਰੈਕਟਰ ਜਿਹੜਾ ਹੈ ਉਹ ਬਿਲਕੁਲ ਹੀ ਥੱਲੇ ਡਿੱਗ ਪਿਆ ਹੈ। ਅਤੇ ਪੈਸਿਆਂ ਨੂੰ ਕੀ ਕਰਨਾ, ਕਿਉਂਕਿ ਸਿੱਖੀ ਜਿਵੇਂ ਕੋਈ ਬੰਦਾ ਸੁੱਤੇ ਸਿੱਧ ਗੱਲ ਕਰੇ ਤਾਂ ਅਸੀਂ ਤਾਂ ਗੱਲ ਫੜਨੀ ਹੁੰਦੀ ਹੈ। ਕਹਿੰਦਾ ਸਿੱਖੀ ਸੁੱਖੀ 'ਚ ਕੀ ਰੱਖਿਆ, ਮੈਂ ਇਹ ਤਾਂ ਠੀਕ ਹੈ ਸੁੱਖੀ। ਇਹ ਜਿਹੜਾ ਹੈ ਨਾ ਅੱਜ ਦਾ ਯੁੱਗ, ਇਹਦੇ 'ਚ ਸਿੱਖ ਸੁਖੀ ਹੋ ਗਿਆ। ਇਹ ਸਿੱਖ ਘੱਟ ਹੈ ਅਤੇ ਸੁਖੀ ਜ਼ਿਆਦੇ। ਸੁਖੀ ਜਿਹੜੇ ਇਨਸਾਨ ਹੁੰਦੇ ਨੇ, ਮਹਾਰਾਜ ਕਹਿੰਦੇ ਸੁੱਖ ਰੋਗ ਭਇਆ, ਉਹ ਸੁੱਖ ਰੋਗ ਰੂਪ ਹੋ ਗਿਆ ਹੈ। ਤਾਂ ਤੇ ਸਾਧੂ ਦੀ ਸੰਗਤ ਕੀਤਿਆਂ, ਸਾਧ ਸੰਗਤ ਕੀਤਿਆਂ ਮਨ ਤੋਂ ਵਾਹਿਗੁਰੂ ਵਿਸਰਦਾ ਨਹੀਂ। ਕਿਉਂਕਿ ਇੱਥੇ ਬੈਠ ਕੇ ਤੇ ਸੁੱਤੇ ਸਿੱਧੇ ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਗੱਲ ਤਾਂ ਬਾਹਰ ਨਿਕਲ ਕੇ ਹੈ ਕਿ ਬਾਹਰ ਨਿਕਲ ਕੇ ਕੀ ਬਣੇਗਾ ਆਪਣਾ ਸੰਸਾਰ ਸਾਗਰ ਵਿੱਚ। ਸਾਧ ਸੰਗ ਸਰ ਪਰ ਨਿਸਤਰ ਹੈ, ਸਾਧੂ ਦੀ ਸੰਗਤ ਕੀਤਿਆਂ ਸਰ ਪਰ ਹੁੰਦਾ, ਜ਼ਰੂਰ ਬਰ ਜ਼ਰੂਰ ਤਰੇਗਾ। ਜਿਹੜਾ ਬੰਦਾ ਸਾਧ ਸੰਗਤ ਕਰੀ ਜਾਂਦਾ ਨਾ, ਉਹ ਜ਼ਰੂਰ ਤਰ ਜਾਂਦਾ। ਸਾਧ ਕੈ ਸੰਗ ਲੱਗਾ ਪ੍ਰਭ ਮਿੱਠਾ, ਸਾਧੂ ਦੀ ਸੰਗਤ ਕੀਤਿਆਂ, ਸਾਧ ਸੰਗਤ ਕੀਤਿਆਂ ਵਾਹਿਗੁਰੂ ਬੜਾ ਮਿੱਠਾ ਲੱਗਦਾ, ਪਿਆਰਾ ਲੱਗਦਾ। ਇਹ ਚੀਜ਼ ਜ਼ਰੂਰ ਹੈ, ਆਪਾਂ ਨੂੰ ਹਮੇਸ਼ਾ ਇੱਕ ਧਿਆਨ ਰੱਖਣਾ ਚਾਹੀਦਾ ਕਿ ਜਿੰਨਾ ਦਿਨ ਵਿੱਚ ਆਪਾਂ ਨੇ ਨਿਤਨੇਮ ਕਰਨਾ, ਨਾਮ ਜਪਣਾ ਹੈ, ਉਹਦੇ ਨਾਲ ਨਾਲ ਇੱਕ ਧਾਰਮਿਕ ਗ੍ਰੰਥ ਕੋਈ ਵੀ ਲੈ ਕੇ ਉਹ ਜ਼ਰੂਰ ਅੱਧਾ ਘੰਟਾ ਘੰਟਾ ਪੜ੍ਹਨਾ ਚਾਹੀਦਾ। ਕਿਉਂਕਿ ਅਸੀਂ ਜਦੋਂ ਮਹਾਂਪੁਰਸ਼ਾਂ ਨਾਲ ਕਾਫੀ ਅਭਿਆਸ ਕਰਦੇ ਸੀ ਨਾ, ਉਦੋਂ ਅਸੀਂ ਭਾਈ ਵੀਰ ਸਿੰਘ ਦੇ ਗ੍ਰੰਥ ਸ਼ੁਰੂ ਕੀਤੇ ਹੋਏ ਸੀ। ਅਸੀਂ ਇਹ ਕਿੰਨੀ ਵਾਰੀ ਪੜ੍ਹੇ, ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਸੰਤ ਬਿਮਲਾ ਸਿੰਘ ਅਸ਼ਟਗੁਰ ਚਮਤਕਾਰ, ਇੱਕ ਜਾਣੇ ਨੇ ਪੜ੍ਹਨਾ, ਦੂਜਿਆਂ ਨੇ ਸੁਣਨਾ। ਇਹ ਜਿਹੜੇ ਧਾਰਮਿਕ ਗ੍ਰੰਥ ਹੁੰਦੇ ਨੇ, ਗੁਰੂ ਸਾਹਿਬ ਦੀਆਂ ਜੀਵਨੀਆਂ ਨੇ, ਇਹ ਆਪਾਂ ਨੂੰ ਪ੍ਰੇਮ ਪੈਦਾ ਕਰਦੀਆਂ ਨੇ। ਇਹ ਠੀਕ ਹੈ ਕਿ ਆਪਾਂ ਗੁਰਬਾਣੀ ਦੀ ਕਥਾ ਹੁਣ ਸੁਣੀ ਹੈ, ਪਰ ਇਤਿਹਾਸ ਦੀ ਕਥਾ ਜੇ ਸ਼ਾਮ ਨੂੰ ਸੁਣ ਸਕਦੇ ਹਾਂ ਤਾਂ ਚੰਗੀ ਗੱਲ ਹੈ, ਨਹੀਂ ਤਾਂ ਆਪਣੇ ਘਰ ਦੇ ਵਿੱਚ ਬੈਠ ਕੇ ਐਸੇ ਸੋਹਣੇ ਗ੍ਰੰਥ ਇਤਿਹਾਸਕ ਪੜ੍ਹਨੇ ਚਾਹੀਦੇ ਜਿਹਦੇ ਨਾਲ ਆਪਣਾ ਪ੍ਰੇਮ ਦੇ ਵਿੱਚ ਵਾਧਾ ਹੋਵੇ। ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਹੌਲੀ ਹੌਲੀ, ਪਹਿਲਾਂ ਵਾਹਿਗੁਰੂ ਕਹਿਣਾ ਇੰਨਾ ਅੱਛਾ ਨਹੀਂ ਸੀ ਲੱਗਦਾ ਜਿੰਨਾ ਹੋਣ ਲੱਗਦਾ, ਹੁਣ ਲੱਗਦਾ ਕਿ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਕਿਉਂਕਿ ਮਿੱਠਾ ਲੱਗਦਾ। ਸਾਧੂ ਕੈ ਸੰਗ ਘੱਟ ਘੱਟ ਡਿੱਠਾ, ਸਾਧੂ ਦੀ ਸੰਗਤ ਕੀਤਿਆਂ ਹਿਰਦਿਆਂ ਹਿਰਦਿਆਂ 'ਚ ਵਾਹਿਗੁਰੂ ਨੂੰ ਦੇਖ ਲਿਆ। ਸਾਧ ਸੰਗ ਪਏ ਆਗਿਆਕਾਰੀ, ਸਾਧੂ ਦੀ ਸੰਗਤ ਕੀਤਿਆਂ ਹੁਣ ਅਸੀਂ ਆਗਿਆਕਾਰੀ ਹੋ ਗਏ ਹਾਂ। ਪਹਿਲਾਂ ਤਾਂ ਅਮੋੜ ਸੀ, ਜਿੱਧਰ ਮਰਜ਼ੀ ਚਲੇ ਜਾਂਦੇ ਸੀ, ਪਰ ਹੁਣ ਇਹੋ ਜਿਹੀ ਕਿਰਪਾ ਹੋ ਗਈ ਹੈ ਕਿਉਂਕਿ ਉਹ ਮਹਾਤਮਾ ਆਗਿਆਕਾਰੀ ਜੋ ਹੋਏ ਪਰਮਾਤਮਾ ਦੇ, ਉਹ ਸਾਨੂੰ ਵੀ ਆਗਿਆਕਾਰੀ ਬਣਾ ਲੈਂਦੇ ਨਾਲ ਹੀ। ਹੁਣ ਉਹਨਾਂ ਦੇ ਕੋਲ ਰਹਿ ਕੇ ਅਸੀਂ ਵੀ ਆਗਿਆਕਾਰੀ ਬਣਨ ਲੱਗ ਪਏ, ਅੱਛੇ ਬੱਚੇ ਬਣ ਗਏ। ਸਾਧ ਸੰਗ ਗਤ ਪਈ ਹਮਾਰੀ, ਸਾਧ ਸੰਗਤ ਕੀਤਿਆਂ ਸਾਡੀ ਕਲਿਆਣ ਹੋ ਗਏ। जीव तर जांदा है साध संगत करद्यां करद्यां, साधका संग मिटे सब रोग। साधु की संगत कीत्यां, सतगुरु की संगत कीत्यां, साध संगत बैठ्यां सारे ही रोग मिट जांदे ने। हौली 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 करके रोगों का मिटना हुंदा है, क्योंकि जीव सिमरन वाले पासे लगन करके वह रोगों को मिटा लैंदा। महाराज भी कृपा करते हैं भी मेरा प्यारा है। ये सिर्फ शर्त उन्हां ते ही है जिहड़े संगत विच बैठते हैं। संगत विच बैठण दे नाल महाराज कहिंदे मैं सारे रोग हौली हौली घटा घटा के उन्हां दे कट ही दिंदा। नानक साध भेटे संजोग, पर ये वड्डे संजोगां नाल साध संगत की प्राप्ति हुंदी है, महात्मा की प्राप्ति, गुरमुखां की प्राप्ति। पूर्व कर्म अंकुर जब प्रगटे भेट्यो पुरख रसक बैरागी, मिट्यो अंधेर मिलत हर नानक, जन्म जन्म की सोई जागी। सुते सिद्धि बस महात्मा मिल पे ते उन्हां दी निगाह हो गई, सुते हुए नूं जगा दिता, उपदेश कर दिता। महात्मा मिल के बाल्मीक जी नूं सुते सिद्धि कहने भाई राम राम जपया कर, बाकी किसी ने साथ नहीं देना। तेने नहीं विश्वास होना, घरे जाके पुछया, घर जाके पुछया, सारे जने जवाब दे गए असी नहीं पलोग तेरा साथ दे सकते। फिर बड़ी मन नूं सट वजी भी इन्हां विचों तां कोई साथ दिंदा ही नहीं। महात्मा कहन लगे क्यों इन्हां दे मगर लग्या, इन्हां ने तेरा कुछ नहीं करना, राम राम जपया कर। सो इस प्रकार जदों कोई पूर्ण पुरश मिल जाते हैं, महाराज पता नहीं कितों की दे राही कृपा कर देंगे ने। सुते सिद्धि कोई गुरसिख भी मिल जाए तो भी कृपा हो जाती है, कोई महात्मा मिल जाए तो भी। एक ऐसा सोहना समा आ जिंदगी जदों किसी बच्चे की कही हुई गल ही ब्रह्म की बाणी बन जाती है, ब्रह्म ही बोलता है किसी ना किसी विचों। सुभाविक ही एक ऐसी गल कोई ना कोई बंदा कह जाता जिहड़ी गल अपने लिए बहुत वड्डी बन जाती। आपां फिर सोचते हाँ ये तो मैं कदे सोचा ही नहीं है भी ये गल तो मैनूं करनी चाहीदी सी। सुभाविक ही कोई तुरिया जांदिया मिल गया, जे उस गुरसिख ने सुते सुत क्यों भी गुरुद्वारे साहब जाते होंगे, बस जी संग्रांद ते जाईदा, क्यों रोज़ क्यों नहीं जाते गुरु के सिखों, रोज़ दो टाइम मत्था टेकण दा हुक्म दसवें पातशाह दा, चलो सवेरे ही जाया करो, की फर्क पैंदा। वह बस इन्नी गल विच ही बदल गया भी हाँ गल तो ठीक है, जाना चाहिदा। बस इन्ने विच जदों इत्थे आ के देखिया तो कई बंदे ऐसे भी मिलते जिहड़े कहने सारी जिंदगी असी तो भुल ही रहे, इन्ना कुछ हुंदा संगत विच, असी तो सोचिया वैसे ही गल्लां बातां हुंदियां ने। इस करके जिन्ना ज्ञान मिलता आपां नूं इत्थे, वह ज्ञान इन्ना किते भी नहीं मिलता जीव नूं, जिन्ना नाम इत्थे मिलता वह किते भी नहीं मिलता, जिन्नियां बख्शिशां गुरु साहब दे कोल बैठ के मिलदियां उन्हां बख्शिशां दा कोई अंत नहीं, कोई टिकाणा नहीं है। वाहे गुरु वाहे गुरु। इस विच इन्ना मिलाप करवा देना है कि शब्द दा ही रूप हो जाना है। सो जदों एक बार भगत फरीद जी जंगल विच भगती करन बैठे, कई साल लंघ एको थां बैठिया, ना पानी ना रोटी, समाधि लग गई, आले दुआले मिट्टी जम गई, शरीर सुक के सुकी लक्कड़ वर्गा हो गया। लोहार सी दा नां सी भाई जस्सा, जस्सा नामे लोहार जदों सवखते सवेरे सवेरे सूरज पौ फटाले दे टाइम च अद्धा कनेरा सी जदों जा के देखिया लकड़ां लैण गया, कुहाड़ा पुठे पास्यों थोड़ा जिहा मारिया, आ की चीज़ है लकड़ जी पई है, उहदे विच्चों आवाज़ आउंदी है अल्लाह। डर गया, भज के पिछे हट गया, आवाज़ आई जस्या हो डर गया, कौन बड़ा है ये लकड़ विचों आवाज़ कित्थों आउंदी, जस्या की भाल्दा फिरदा है, मैं फरीद हाँ। अच्छा फरीद जी बैठे हो, महाराज ये की हालत कीती है, सारे पासे वर्मी जम गई थोड़े, ਕਹਿੰਦੇ ਤੂੰ ਕੀ ਭਾਲਦਾ ਫਿਰਦਾ? ਕਹਿੰਦੇ ਮੈਂ ਸੁੱਕੀਆਂ ਲੱਕੜਾਂ ਭਾਲ ਕੇ ਉਹਨਾਂ ਨੂੰ ਬਾਲ ਕੇ ਕੋਲੇ ਬਣਾ ਕੇ ਵੇਚਦਾ। ਭਗਤ ਫਰੀਦ ਜੀ ਕਹਿਣ ਲੱਗੇ, ਹਾਂ ਲੋੜੋਂ ਸਹ ਆਪਣਾ, ਤੂੰ ਲੋੜ ਹੈ ਅੰਗਿਆਰ। ਕਹਿੰਦੇ ਮੈਂ ਆਪਣੇ ਵਾਹਿਗੁਰੂ ਪਰਮਾਤਮਾ ਅੱਲਾ ਨੂੰ ਭਾਲਦਾ ਫਿਰਦਾ, ਤੂੰ ਭਲਿਆ ਕੋਲੇ ਭਾਲਦਾ ਫਿਰਦਾ, ਫਰਕ ਤਾਂ ਇੰਨਾ ਹੀ ਹੈ। ਤਾਂ ਫਰੀਦ ਜੀ ਬੈਠੇ 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 ਇੱਕੋ ਹੀ ਰੂਪ ਹੋ ਗਏ ਪਰਮਾਤਮਾ ਦੇ ਨਾਲ। ਸਾਰਿਆਂ ਦਾ ਇਹੀ ਹਾਲ ਹੁੰਦਾ, ਦੂਜੀ ਗੱਲ ਹੀ ਨਹੀਂ ਮੂੰਹ ਚੋਂ ਨਿਕਲਦੀ। ਜਦੋਂ ਸ਼ਬਦ ਰੂਪ ਹੋ ਜਾਂਦੇ ਨੇ, ਬਿਲਕੁਲ ਇੱਕੋ ਜਿਹੀ ਹੋ ਜਾਂਦੇ ਨੇ, ਜਿਵੇਂ ਭਗਤ ਜੀ ਪ੍ਰਮਾਣ ਦਿੰਦੇ ਨੇ, ਕਹਿੰਦੇ ਜਿਵੇਂ ਆਟੇ ਦੇ ਵਿੱਚ ਹਲਦੀ ਮਿਲਾਉਣੀ ਹੋਵੇ, ਦੋ ਚਮਚੇ ਹਲਦੀ ਆਟੇ ਵਿੱਚ ਪਾਈਏ ਵੱਖਰੀ ਨਜ਼ਰ ਆਉਂਦੀ, ਪਰ ਉਹਨੂੰ ਹੱਥ ਦੇ ਨਾਲ ਇੰਨਾ ਮਲਿਆ ਜਾਵੇ, ਆਟੇ ਨੂੰ ਇੰਨਾ ਮਲਿਆ ਜਾਵੇ ਕਿ ਇੱਕੋ ਹੀ ਰੂਪ ਹੋ ਜਾਏ, ਚੂਨ ਚਿਹਨ ਨਾ ਰਹਾਏ, ਕਹਿੰਦੇ ਆਟੇ ਦਾ ਨਿਸ਼ਾਨ ਨਾ ਰਹੇ, ਸਾਰਾ ਪਿਘਲਾ ਹੀ ਹੋ ਜਾਏ। ਇਸ ਤਰ੍ਹਾਂ ਹੀ ਸਿੱਖ ਸ਼ਬਦ ਦਾ ਅਭਿਆਸ ਕਰਦਿਆਂ ਸ਼ਬਦ ਦਾ ਰੂਪ ਹੋ ਜਾਂਦਾ ਹੈ, ਤਾਂ ਜਾ ਕੇ ਕਿਤੇ ਮਹਾਰਾਜ ਦੀ ਅਪਾਰ ਬਖਸ਼ਿਸ਼ ਹੁੰਦੀ ਹੈ। ਸੋ ਮਹਾਰਾਜ ਫਰਮਾਉਂਦੇ ਨੇ, ਸਾਧ ਕੀ ਮਹਿਮਾ ਬੇਦ ਨਾ ਜਾਣ ਹੈ, ਜੇਤਾ ਸੁਣ ਹੈ ਤੇਤਾ ਬਖਿਆਨ ਹੈ। ਹੁਣ ਵੇਦ ਜਿੰਨਾ ਕੁ ਸੁਣਦੇ ਨੇ ਓਨਾ ਕੀ ਕਥਨ ਕਰਦੇ ਨੇ, ਸਾਧੂ ਦੀ ਮਹਿਮਾ ਨੂੰ ਵੇਦ ਜਾਣ ਨਹੀਂ ਸਕੇ। ਸਾਧ ਦੀ ਮਹਿਮਾ, ਗੁਰ ਦੀ ਮਹਿਮਾ, ਗੁਰੂ ਦੀ ਮਹਿਮਾ, ਅਕਾਲ ਪੁਰਖ ਦੀ ਮਹਿਮਾ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਕੋਈ ਨਹੀਂ ਜਾਣ ਸਕਿਆ ਇਹਨਾਂ ਦੀ ਮਹਿਮਾ ਨੂੰ। ਕਿਉਂਕਿ ਇਹ ਇੱਕ ਧੋਖਾ ਆਪਣੇ ਨਾਲ ਇਉਂ ਹੋ ਜਾਂਦਾ ਹੈ, ਧੋਖਾ ਹੀ ਕਹਿ ਲਓ ਬਈ, ਦੇਖਣ ਨੂੰ ਉਹ ਬੰਦਾ ਲੱਗਦਾ ਹੈ ਬ੍ਰਹਮ ਗਿਆਨੀ, ਦੇਖਣ ਨੂੰ ਹੱਥ ਪੈਰ ਬਾਹਾਂ ਇੱਕੋ ਜਿਹੇ ਲੱਗਦੇ, ਹਰੇਕ ਬੰਦਾ ਇੱਕੋ ਜਿਹਾ ਹੀ ਲੱਗਦਾ, ਪਰ ਜਿਹੜਾ ਬ੍ਰਹਮ ਦਾ ਗਿਆਨ ਉਹਦੇ ਅੰਦਰ ਹੈ ਉਹ ਵੱਖਰਾ ਹੈ। ਜਿਵੇਂ ਸਿੱਖ ਨੇ ਸਤਿਗੁਰੂ ਦੇ ਅੱਗੇ ਬੇਨਤੀ ਕੀਤੀ, ਛੇਵੇਂ ਪਾਤਸ਼ਾਹ ਮਹਾਰਾਜ ਦੇ ਅੱਗੇ ਕਹਿਣ ਲੱਗਿਆ, ਮਹਾਰਾਜ ਤੁਸੀਂ ਸਤਿਗੁਰੂ ਹੋ, ਅਸੀਂ ਸਿੱਖ ਹਾਂ, ਪਰ ਆਪਣੇ ਸਰੀਰ ਵਿੱਚ ਤਾਂ ਕੋਈ ਫਰਕ ਨਹੀਂ ਹੈ, ਸਰੀਰ ਤਾਂ ਤੁਹਾਡਾ ਵੀ ਉਹੋ ਜਿਹਾ ਜਿਹਾ ਸਾਡਾ ਹੈ, ਫਿਰ ਤੁਹਾਡੇ ਵਿੱਚ ਅਤੇ ਸਾਡੇ 'ਚ ਫਰਕ ਕੀ ਹੈ? ਮਹਾਰਾਜ ਜੀ ਕਹਿਣ ਲੱਗੇ, ਭਾਈ ਹਿਰਦੇ ਦੀ ਸ਼ੁੱਧੀ ਦਾ ਫਰਕ ਹੈ, ਬੰਦਾ ਤਾਂ ਉਹੀ ਹੈ, ਪਰ ਇੱਕ ਬੰਦੇ ਨੇ ਅਭਿਆਸ ਕਰ ਲਿਆ, ਉਹਦਾ ਹਿਰਦਾ ਸ਼ੁੱਧ ਹੋ ਗਿਆ, ਉਹ ਬ੍ਰਹਮ ਰੂਪ ਹੋ ਗਿਆ। ਮਹਾਰਾਜ ਕਹਿੰਦੇ, ਮੈਂ ਕਹਿ ਸਕਦਾ ਹਾਂ ਕਿ ਮੈਂ ਬ੍ਰਹਮ ਹਾਂ, ਇਹ ਗੱਲ ਠੀਕ ਵੀ ਹੈ, ਪਰ ਤੂੰ ਕਹਿ ਨਹੀਂ ਸਕਦਾ ਕਿ ਤੂੰ ਬ੍ਰਹਮ ਹੈ, ਤੂੰ ਜੀਵ ਹੈ। ਕਿਸੇ ਬੰਦੇ ਨੇ ਕੋਈ ਵੀ ਕੋਰਸ ਕੀਤਾ ਹੈ, ਸਰਟੀਫਿਕੇਟ ਉਹਦੇ ਪਾਸ ਹੈ, ਉਹ ਕਹਿ ਸਕਦਾ ਕਿ ਮੈਂ ਇੰਜੀਨੀਅਰ ਹੈ, ਮੈਂ ਡਾਕਟਰ, ਜਾਂ ਮੈਂ ਆਹੁਦਾ ਮੇਰੇ ਪਾਸ ਹੈ, ਕਿਉਂਕਿ ਉਹਦੇ ਕੋਲ ਹੈ ਸਰਟੀਫਿਕੇਟ ਹੈ ਉਹਦੇ ਪਾਸ। ਇੱਕ ਬੰਦਾ ਵੈਸੇ ਹੀ ਕਹੇ ਕਿ ਮੈਂ ਇੰਜੀਨੀਅਰ ਹਾਂ, ਡਾਕਟਰ ਹਾਂ, ਉਹਨੂੰ ਕੌਣ ਜਾਣਦਾ, ਕੋਈ ਨਹੀਂ ਮੰਨਦਾ ਉਹਨੂੰ, ਕਿਉਂਕਿ ਉਹਦੇ ਕੋਲ ਡਿਗਰੀ ਨਹੀਂ, ਡਿਪਲੋਮਾ ਕੁਛ ਨਹੀਂ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਅਸੀਂ ਕਹਿ ਸਕਦੇ ਹਾਂ ਕਿ ਅਸੀਂ ਬ੍ਰਹਮ ਹਾਂ, ਪਰ ਤੂੰ ਕਹਿ ਨਹੀਂ ਸਕਦਾ ਕਿਉਂਕਿ ਤੂੰ ਅਭਿਆਸ ਨਹੀਂ ਕੀਤਾ ਹੈ। ਜਿਹੜਾ ਅਭਿਆਸ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਜਾਂਦਾ ਹੈ, ਉਹਨੂੰ ਕਹਿੰਦੇ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਅੱਖਰ ਵੀ ਹੁਣ ਮਖੌਲ ਹੋ ਗਿਆ, ਹਰੇਕ ਹੀ ਲਾ ਲੈਂਦਾ ਆਪਣੇ ਨਾਲ। ਜਿੱਥੋਂ ਤੱਕ ਮੇਰਾ ਆਪਣਾ ਵਿਚਾਰ ਹੈ, ਬ੍ਰਹਮ ਦਾ ਜਿਹੜਾ ਗਿਆਨ ਹੈ ਇਹ ਬ੍ਰਹਮ ਨੂੰ ਹੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਸੀ ਕਸ਼ਮੀਰ ਦੇ ਵਿੱਚ ਜਦੋਂ ਗਏ ਮਹਾਰਾਜ, ਉੱਥੇ ਇੱਕ ਬ੍ਰਾਹਮਣ ਨੇ ਜਦੋਂ ਚਰਚਾ ਕੀਤੀ ਤਾਂ ਅਖੀਰ ਚਰਨਾਂ 'ਤੇ ਡੇਕ ਕੇ ਕਹਿੰਦਾ, ਤੁਸੀਂ ਤਾਂ ਬ੍ਰਹਮ ਗਿਆਨੀ ਹੋ। ਮਹਾਰਾਜ ਜੀ ਕਹਿੰਦੇ, ਬ੍ਰਹਮ ਤਾਂ ਵਿਆਪਕ ਹੈ ਅਤੇ ਮੈਂ ਤਾਂ ਇੱਕ ਸਰੀਰ ਹਾਂ, ਇੱਕ ਦੇਸੀ, ਇੱਕ ਥਾਂ 'ਤੇ ਰਹਿਣ ਵਾਲਾ, ਇੱਕ ਦੇਸੀ ਸਰੀਰ ਨੂੰ ਬ੍ਰਹਮ ਦਾ ਗਿਆਨ ਕਿਵੇਂ ਹੋ ਸਕਦਾ? ਬ੍ਰਹਮ ਦਾ ਗਿਆਨ ਤਾਂ ਬ੍ਰਹਮ ਨੂੰ ਹੀ ਹੈ, ਸੰਪੂਰਨ ਗਿਆਨ ਅੱਜ ਤੱਕ ਕਿਸੇ ਨੂੰ ਬ੍ਰਹਮ ਦਾ ਹੋਇਆ ਹੀ ਨਹੀਂ ਹੈ। कोई जीव है ऐसा जिन्हों संपूर्णता प्राप्त हो जाए पर वो फिर दुनिया च नहीं रहिंदा, उदों शरीर छड़ना पैंदा, शरीर छड़ के ब्रह्म लीन हो जाता। महाराज सच्चे पातशाह कहिंदे ने वेद नहीं जाण सके ब्रह्म का ज्ञान, उहदे अंदर किन्ना क ज्ञान है। साध की उपमा तिहु गुण ते दूर, तीन गुण जिहड़े ने रजो गुण तमो गुण सतो गुण, इन्हां तों तां उपर ही है साधु। सारिया गुणा तो निकल के वह ब्रह्म दे विच लीन हो जाता है, चौथी पदवी चलिया जाता है। साध की उपमा रही भरपूर, साध की जिहड़ी उपमा है वड्याई है वह व्यापक है, सारिया थावां दे उत्ते है, तिन्ना लोकां दे विच है। साध की शोभा का ना ही अंत, साधु की जिहड़ी शोभा है वड्याई है उहदा कोई अंत नहीं, इन्नी वड्याई है, इन्नी वड्याई है। बस किन्नी वड्याई कही है कि जिन्नी वड्याई वाहेगुरु की अपनी है उन्नी ही अपने प्यारियां दी कर लैंदा, प्यारियां दी वड्याई वड्डी कर दिंदा है, क्योंकि उन्हें किहड़ा छोटा हो जाना, उन्हें पता मैं किहड़ा घट जाना। प्यारियां दी वड्याई अपने नालों भी वड्डी कर देंदे ने, बहुत ही वड्डी वड्याई कर देंदे ने। साध की शोभा सदा बेअंत, साधु की वड्याई सदा बेअंत ही है, बेअंत ही है। साध की शोभा ऊचते ऊची, उहदी जिहड़ी शोभा है वड्याई है सारिआं तों उच्ची तो उच्ची तो उच्ची है। भाव जिहड़ा अखर आउंदा अपरंपर, परे तो परे ब्रह्म। सो जिवें 84 लख जून दैंत देवते, इन्हां तो उपर ब्रह्मा विष्णु महेश, इन्हां तो उत्ते माया, माया तो उत्ते परमात्मा। इत्थे यही जनाउंदे ने कि महात्मा की शोभा सारिआं तों ही उच्ची हो जांदी है। साध की शोभा मूच ते मूची, मूच हुंदा फैलिया होया बहुत वड्डा, वड्डी तो वड्डी सारिआं नालों ज्यादा फैली हुई शोभा सृष्टि विच तिन्नां लोकां दे विच है साधु की शोभा। साध की शोभा साध बन आई, साधु की शोभा साधु नूं ही बन आउंदी है, वह होर किसी की शोभा आपां उहदे बराबर लिजा के खड़ी नहीं कर सकते, उहदी शोभा तां उहनूं ही बन आउंदी। जे कहीए कि कोई बराबरी करे, भगत कबीर जी की बराबरी कर लग पिया जट तो बहुत मार खाधी उहने, इस करके महात्मा की बराबरी नहीं करनी, बराबरी करके बड़ा नुकसान हुंदा। महाराज सच्चे पातशाह कहिंदे ने भगत जना स्यों सदा निम रही है, निमकी चलना इहदे विच ही वड्डी वड्याई है। नानक साध प्रभ भेद ना भाई, धन गुरु नानक देव जी गुरु अर्जन देव जी महाराज कहिंदे ने, गुरु ग्रंथ साहिब कहिंदे भाई साधु दे विच ते मेरे विच कोई फर्क नहीं रह जांदा है। देखण मात्र शरीर लगदा है पर हुंदे असीं इक्को ही रूप हाँ, वखरेवां ना रखियो कि इह वखरा है परमात्मा वखरा है। सतगुरु महाराज कहिंदे असीं इक्को ही रूप हाँ, साडे विच कोई फर्क नहीं है। जिवें संगतां ने भाई कट्टू जी ने जदों मंगिया भई ये की लै के चलो, कहने शहद, ये किनू, कहने छेवें पातशाह वास्ते, कहने मैनू भी छका जो मैं भी स्वाद देख ला। कहते जी असी परण किया होया भई महाराज छेवें पातशाह छकाए तो बिना छकना नहीं, आके छकावे। फिर जदों जाके उत्थे बर्तन खोले महाराज दे अगे लंबे लंबे कीड़े कुरबल कुरबल करते फिरते शहद दे विच। महाराज असी तो बड़ा सोहना पुण के छाण के चंगे तरीके नाल ताजा शहद लिआंदा है, ये खराब किवें हो गया? महाराज कहिंदे जिथे भाई कट्टू की रसना ते बह के असी मंगिया सी उत्थे तुसी सानू छकाया नहीं, क्योंकि साडा ते गुरसिख दा आपस विच कोई फर्क नहीं है, असी उहदे विच ही बैठे हाँ, तुसी वखरेवां जाणदे हो। जाओ जे इस शहद नू ठीक करना है तां पहला जाके भाई कट्टू नू छका के आओ, फिर ठीक होवेगा। फिर गए वापस, फिर छका के आए तां उत्थे जाके कोई कीड़ा ना निकले विच्चों, उत्थे साफ हो गया। सो महाराज कहिंदे मेरे अते साधु विच कोई फर्क नहीं, क्योंकि जिथे संसार दे अंदर असली चीज है, कोई भी दुनिया की चीज जो बनती है तो वो बराबर ही नकली चीज बन जाती है। ये कोई हैरानगी वाली गल नहीं है। जे आप कही कि नकली पखंडी साधु भी होंदे ने, भाई नकली तो हरेक चीज ही है दुनिया अंदर। बड़िया बड़िया कंपनियां बाहरले देशों दी, उन्हां दी नकल इधरले कर लेंदे ने, उही नाम रख लेंदे ने। होर कई चीजा नकली ने। जिहड़ी भी चीज दुनिया अंदर असली बनी है उहदे बराबर नकली भी बनी। जे दिन है तो रात है, फिर कदर किवें हुंदी दिन दी? जे असली है तो नकली है, नकली करके ही तो असली की कदर है। इस करके हैरानगी की कि गल है। वह हर के संत ना आखी है बनारस के ठग, वह भी बिचे चाहिए ने। उन्होंने तो पता लगेगा कि किन्ने क पानी च है दुनिया। सो अठवां सलोक बख्शिश करद्या फरमाते ने, सलोक मन साचा मुख साचा सोए, अवर न पेखा एक बिन कोए, नानक एह लक्षण ब्रह्म ज्ञानी होए। सो महाराज ब्रह्म ज्ञानी के लक्षण कथन करते हैं। सत्तवां श्लोक जिहड़ा है साध की अष्टपदी श्रवण की है, यह महाराज की कुछ ऐसी लीला होंगी। कई बारी गुरद्वारा मोती बाग विखे एक बार पहले पातशाह की बाणी की कथा हो रही थी वारां दे विच। मैं संगत नूं बेनती की भी हुण पहले पातशाह की बाणी जरा कठन है कथा विच, इस करके हौली चलें। हुण भी अगे तीजे पातशाह की बाणी आ गई, हुण सौखी है, हुण ज़्यादा। कल नूं आपां एक एक पूरा ही सलोक पौड़ी महला तीजा सब कुछ ही करांगे, छेती छेती मुकावांगे। भी दूजे दिन जदों कथा की तां एक पंगति उत्ते ही 45 मिनट लग गए मैनूं। मैं क्या ये तो अगे ही नहीं कथा चली, पता नहीं की ऐसा चक्कर होया। फिर बाद च ख्याल आया भी मैं असल च गल गलत बोल दी, भी पहले पातशाह की बाणी जिहड़ी आ औखी सी, तां आपां थोड़ा स्पीड ते नहीं चले हाँ, ते तीजे पातशाह की बाणी सौखी है, जल्दी जल्दी करांगे। वह हो ही नहीं, छेती नहीं हुंदी। वह इन्ने सालां बाद हुण मेरे मन च आया भी साध वाली अष्टपदी जिहड़ी मैं एको दिन च कर देनी सारी। महाराज कहने अच्छा एक दिन च नहीं करन देनी तैनू, तीन दिन लगे ने इहनू। परमात्मा जाणदा भी जदों आपां संकल्प करिए, क्योंकि जदों कदे माड़ा जा भी दिमाग खराब हुंदा उदों महाराज अपने आप ही ठीक कर दिंदे भी ये संकल्प की कर लिया तू। इस करके ये महाराज ही जिन्नियां मर्जी करा लैण, पौड़ियां सच्चे पातशाह दे हत्थ वस है। सलोक उचारण करदे हन महाराज, नानक ए लक्षण ब्रह्म ज्ञानी होए। गुरु नानक देव गुरु अर्जन देव जी महाराज गुरु ग्रंथ साहिब महाराज फरमाते ने कि यह जिहड़े ब्रह्म ज्ञानी का लक्षण हुंदा है कि मन दे विच भी अते मुख दे विच भी दोनां थावां दे उत्ते इको ही